ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਨ ਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗਨੰਤ ਨਯਾਵੈ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ ਜਹ ਜਹ ਪੇਖੋ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖਾਂ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਣ ਦੇ ਮਾਲਕ ਗਰੀਬ ਨਿਵਾਜ ਪਤ ਪਾਵਨ ਭਗਤ ਵਛਲ ਕਰਣਾ ਨਿਧਾਨ ਸ਼ਾਂਤੀ ਦੇ ਮੁਜੱਸਮੇ ਵਾਲੀਏ ਕੁਲ ਆਲਮ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਸਰੂਪ ਗੁਰਤਾ ਗੱਦੀ ਦੇ ਪਵਿੱਤਰ ਤਖ਼ਤ ਉੱਪਰ ਬਿਰਾਜਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਤਿਅੰਤ ਕਿਰਪਾ ਬਖਸ਼ਿਸ਼ ਰਹਿਮਤ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਜਿਨ੍ਹਾਂ ਦੇ ਪਾਵਨ ਦਰਸ਼ਨ ਕਰਨ ਦੇ ਨਾਲ ਸਤਿ ਸੰਗਤ ਜੀ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ, ਐਸੇ ਜਿਨ੍ਹਾਂ ਦੇ ਅਮੋਲਕ ਦਰਸ਼ਨ ਹਨ, ਜੰਮਣ ਮਰਨ ਦਾ ਦੁੱਖ ਨਹੀਂ ਰਹਿ ਜਾਂਦਾ ਜੀਵਨ ਦੇ ਵਿੱਚ, ਐਸੀ ਸਤਸੰਗਤ ਜਿਸ ਵਿੱਚ ਬੈਠ ਕੇ ਪਰਮੇਸ਼ੁਰ ਦਾ ਭਜਨ ਕਰਕੇ ਕੀਰਤਨ ਭਗਤੀ 'ਚ ਜੁੜ ਕੇ ਜੋ ਸਾਰੀਆਂ ਹੀ ਆਸਾਂ ਨੂੰ ਪੂਰੀਆਂ ਕਰਨ ਵਾਲੀ ਅੰਮ੍ਰਿਤ ਬਾਣੀ ਸ੍ਰੀ ਆਸਾ ਦੀ ਵਾਰ, ਜਿਸ ਦਾ ਅੰਮ੍ਰਿਤ ਕੀਰਤਨ ਗੁਰੂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸ ਭਿੰਨੀ ਰਸਨਾ ਤੋਂ ਆਪ ਜੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਬਣਾ ਰਹੇ ਸੀ। ਸੋ ਗੁਰਮੁਖੋ, ਜੋ ਅੰਮ੍ਰਿਤ ਵੇਲੇ ਦਾ ਪਵਿੱਤਰ ਹੁਕਮਨਾਮਾ ਸਾਹਿਬ ਗੁਰੂ ਕੀ ਕਿਰਪਾ ਦੇ ਨਾਲ ਇਹ ਬਖਸ਼ਿਸ਼ ਹੋਇਆ ਹੈ ਔਰ ਇਹ ਨਿਯਮ ਦੇ ਅਨੁਸਾਰ ਆਪਾਂ ਇਸ ਵਿਚਾਰ ਨੂੰ ਸਰਵਣ ਕਰਦੇ ਹਾਂ, ਤੋ ਆਓ ਬੜੇ ਹੀ ਇਕਾਗਰਤਾ ਸਹਿਤ ਪ੍ਰੇਮ ਸਹਿਤ ਜੋ ਸਤਿਗੁਰਾਂ ਨੇ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੁਕਮਨਾਮੇ ਦੇ ਰੂਪ ਵਿੱਚ, ਮਨ ਬਿਰਤੀਆਂ ਦੀ ਇਕਾਗਰਤਾ ਸਹਿਤ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਅੰਦਰ ਜੁੜਨ ਦਾ ਯਤਨ ਕਰੀਏ। ਆਓ ਮਨ ਜੋੜੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਵਿੱਚ ਆ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾ, ਜਹ ਜੈ ਪੇਖੋਂ ਤੈ ਹਜੂਰ, ਦੂਰ ਕਥੋਂ ਨਾ ਜਾਈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪੰਜਵੇਂ ਸਰੂਪ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਸ ਪਵਿੱਤਰ ਹੁਕਮਨਾਮੇ ਦੇ ਵਿੱਚ ਜੋ 677 ਅੰਕ ਦੇ ਉੱਪਰ ਹੁਕਮਨਾਮਾ ਸਾਹਿਬ ਹੇਠਲੇ ਪਾਸੇ ਥੱਲੇ ਇਹ ਸ਼ਬਦ ਸੁਭਾਇਮਾਨ ਹੈ, ਇਸ ਸ਼ਬਦ ਵਿੱਚ ਗੁਰਮੁਖਾਂ ਦੇ ਤਾਈਂ ਇਹ ਉਪਦੇਸ਼ ਦੇ ਰਹੇ ਹਨ। ਜੋ ਪਰਮੇਸ਼ਰ ਸਰਵ ਵਿਆਪਕ ਹੈ, ਘਟ ਘਟ ਵਾਸੀ ਹੈ ਔਰ ਹਰ ਜਗ੍ਹਾ 'ਤੇ ਹੈ, ਜ਼ਰੇ ਜ਼ਰੇ ਦੇ ਵਿੱਚ ਹੈ, ਕਈਆਂ ਦੇ ਮਨਾਂ ਵਿੱਚ ਸਵਾਲ ਹੁੰਦਾ ਹੈ ਵੀ ਰੱਬ ਉਹ ਕੋਈ ਵਿਸ਼ੇਸ਼ ਜਗ੍ਹਾ 'ਤੇ ਰਹਿੰਦਾ ਹੈ, ਪਰਮਾਤਮਾ ਕੋਈ ਥਾਂ ਦਾ ਮੁਹਤਾਜ ਹੋਵੇਗਾ, ਵਾਹਿਗੁਰੂ ਦਾ ਕੋਈ ਘਰ ਹੋਵੇਗਾ ਜਿੱਥੇ ਉਹ ਪਰਮੇਸ਼ਰ ਰਹਿੰਦਾ ਹੋਵੇਗਾ। ਗੁਰਮੁਖੋ, ਉਹ ਪਰਮਾਤਮਾ ਵਾਹਿਗੁਰੂ ਸਰਵ ਵਿਆਪਕ ਹੈ। ਸਰਵ ਵਿਆਪਕ ਉਹਨੂੰ ਕਹੀਦਾ ਜਿਹੜਾ ਹਰ ਪਾਸੇ ਹੀ ਹੋਵੇ, ਹਰ ਜਗ੍ਹਾ 'ਤੇ ਹੋਵੇ, ਜ਼ਰੇ ਜ਼ਰੇ 'ਚ ਹੋਵੇ, ਅੰਤਰ ਹੋਵੇ, ਬਾਹਰ ਹੋਵੇ, ਥਾਨ ਥਨੰਤਰ ਵਿੱਚ ਹੋਵੇ, ਉਹ ਪਰਮੇਸ਼ਰ ਸਰਵ ਵਿਆਪਕ ਹੈ। ਐਸਾ ਸਰੂਪ ਗੁਰਬਾਣੀ ਦੇ ਵਿੱਚ ਥਾਂ ਥਾਂ 'ਤੇ ਕਥਨ ਕੀਤਾ ਹੈ। ਲੇਕਿਨ ਜੇ ਪਰਮੇਸ਼ਰ ਹਰ ਪਾਸੇ ਹੈ, ਹਰ ਜਗ੍ਹਾ 'ਤੇ ਹੈ, ਜ਼ਰੇ ਜ਼ਰੇ 'ਚ ਹੈ, ਤਾਂ ਦਿਖਾਈ ਕਿਉਂ ਨਹੀਂ ਦਿੰਦਾ? ਉਹ ਪ੍ਰਤੀਤ ਕਿਉਂ ਨਹੀਂ ਹੁੰਦਾ ਵੀ ਸਾਰੇ ਪਾਸੇ ਤਾਂ ਹੈ, ਫਿਰ ਦਿਖਦਾ ਕਿਉਂ ਨਹੀਂ? ਸਾਹਿਬਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਇਹ ਗੱਲ ਦਰਸਾਈ ਕਿ ਹੈ ਤਾਂ ਪਰਮੇਸ਼ੁਰ ਨੇੜੇ ਹੈ, ਹੈ ਤਾਂ ਵਾਹਿਗੁਰੂ ਸਰਬ ਪਾਸੇ ਹੈ, ਹੈ ਤਾਂ ਸਾਰੇ ਜੀਵਾਂ ਦੇ ਵਿੱਚ ਵੀ ਹੈ, ਬਾਹਰ ਵੀ ਹੈ। ਪਰਮਾਤਮਾ ਹੈ ਤਾਂ ਸਾਰੇ ਹੀ ਵਿਆਪਕ, ਲੇਕਿਨ ਉਹਨੂੰ ਦੇਖਣ ਵਾਸਤੇ ਉਹੋ ਜਿਹੇ ਨੇਤਰ ਚਾਹੀਦੇ ਨੇ। ਜਿਵੇਂ ਬੁੱਲੇ ਸ਼ਾਹ ਕਹਿੰਦਾ ਨਾ, ਉਹਨੂੰ ਦੇਖਣ ਦੀ ਅੱਖ ਚਾਹੀਦੀ ਹੈ। ਪ੍ਰਭ ਕਿਸੇ ਤੋਂ ਵੱਖ ਨਹੀਂ ਪਰ ਦੇਖਣ ਦੀ ਅੱਖ ਨਹੀਂ, ਦੇਖਣ ਵਾਲੀ ਅੱਖ। ਸਾਧ ਸੰਗਤ, ਪੂਰਾ ਗੁਰੂ ਜਦੋਂ ਮਿਲਦਾ ਹੈ ਨਾ, ਪੂਰਾ ਗੁਰੂ, ਪੂਰੇ ਗੁਰੂ ਦੀ ਮਿਹਰ ਹੋਵੇ ਤਾਂ ਬ੍ਰਹਮ ਨੇਸ਼ਟੀ ਵਾਲੇ ਨੇਤਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਸ ਤੋਂ ਫਿਰ ਸਾਰੇ ਵਿਆਪਕ ਰੂਪ ਪਰਮਾਤਮਾ ਨਜ਼ਰੀ ਆਉਂਦਾ ਹੈ। ਜਿਨ੍ਹਾਂ ਨੂੰ ਨਜ਼ਰ ਆਇਆ ਉਹਨਾਂ ਨੇ ਤਾਂ ਬਾਣੀ 'ਚ ਲਿਖਿਆ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਨੀਐ, ਆਤਮ ਪਸਾਰਾ ਕਰਨਹਾਰਾ, ਏਕ ਬਿਨਾ ਨਹਿ ਜਾਣੀਐ। ਇੱਕ ਤੋਂ ਬਿਨਾਂ ਤਾਂ ਕੋਈ ਹੈ ਹੀ ਉਹ ਨਹੀਂ। ਜਿਵੇਂ ਮੋਤੀ ਜਿਹੜੇ ਨੇ ਇੱਕੋ ਸੂਤ ਵਿੱਚ ਪਰੋਏ ਹੁੰਦੇ ਹਨ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਭਗਤਾਂ ਨੇ ਲਿਖਿਆ ਗੁਰਬਾਣੀ ਦੇ ਵਿੱਚ। ਸਵਾਸਾਂ ਰੂਪੀ ਸੂਤ ਹੈ ਜਾਂ ਵਾਹਿਗੁਰੂ ਜੋ ਵਿਆਪਕ ਰੂਪ ਦੇ ਵਿੱਚ ਵਿਆਪ ਰਿਹਾ ਹੈ ਸਾਰੇ ਪਾਸੇ, ਉਹਦੀ ਜੋਤ, ਉਹਦੀ ਚੇਤਨ ਸੱਤਾ ਜਿਹੜੀ ਹੈ ਨਾ ਸਾਧ ਸੰਗਤ, ਇਹ ਸੂਤ ਦੀ ਨਿਆਈ ਹੈ। ਅਤੇ ਤੱਤਾਂ ਦੇ ਨਾਲ ਬਣੇ ਹੋਏ ਇਹ ਜੀਵ ਜਿਹੜੇ ਹਨ, ਇਹ ਮੋਤੀ ਦੀ ਨਿਆਈ ਪਰੋਏ ਹੋਏ ਹਨ ਉਸ ਵਾਹਿਗੁਰੂ ਦੀ ਚੇਤਨ ਸੱਤਾ ਦੇ ਵਿੱਚ। ਇਹ ਲੰਬੀ ਲੜੀ ਹੈ, ਇਹਨੂੰ ਵਿਚਾਰਨਾ ਗੁਰੂ ਦੀ ਕਿਰਪਾ ਤੋਂ ਬਗੈਰ ਸਾਧ ਸੰਗਤ ਬੜਾ ਮੁਸ਼ਕਲ ਹੈ। ਜਿਹੜਾ ਤਾਂ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਨਾਮ ਅਭਿਆਸ ਕਰਕੇ ਧਿਆਤਾ ਧਿਆਨ ਅਤੇ ਧੇ, ਇਹ ਤਿੰਨ ਚੀਜ਼ਾਂ ਜਿਹਦੀਆਂ ਇੱਕ ਹੋ ਜਾਂਦੀਆਂ ਨੇ, ਜਿਹੜੇ ਸਾਧਕ ਹੁੰਦੇ ਨੇ ਨਾ ਸਿਮਰਨ ਭਜਨ ਕਰਨ ਵਾਲੇ ਸਾਧ ਸੰਗਤ, ਉਹ ਧਿਆਨ ਲਾਉਂਦੇ ਨੇ ਵਾਹਿਗੁਰੂ ਦਾ, ਅਤੇ ਪਰਮੇਸ਼ਰ ਵਿੱਚ ਧਿਆਨ ਜੋੜਨ ਦੇ ਲਈ ਜਿਹੜਾ ਵਿੱਚ ਕੇਂਦਰ ਕਰਦਾ ਹੈ ਨਾ ਧਿਆਨ, ਪਹਿਲਾਂ ਸਿਮਰਨ ਭਜਨ ਕਰਨ ਵਾਲੇ ਵਾਹਿਗੁਰੂ ਦਾ ਜਦੋਂ ਸਿਮਰਨ ਕਰਦੇ ਧਿਆਨ ਜੋੜਦੇ ਨੇ ਵਾਹਿਗੁਰੂ 'ਚ, ਬੜਾ ਔਖਾ ਹੁੰਦਾ, ਧਿਆਨ ਬਹੁਤ ਭਟਕਦਾ ਹੈ, ਕਈ ਤਰ੍ਹਾਂ ਦੇ ਸੰਕਲਪ ਵਿਕਲਪ ਉੱਠਦੇ ਨੇ, ਕਈ ਤਰ੍ਹਾਂ ਦੀਆਂ ਵਾਸ਼ਨਾਵਾਂ ਪੈਦਾ ਹੁੰਦੀਆਂ ਨੇ ਹਿਰਦੇ 'ਚ। ਜਪਦਿਆਂ ਵਾਹਿਗੁਰੂ ਦੇ ਵਿੱਚ ਜਦੋਂ ਜੀਵ ਅਭੇਦ ਹੋ ਜਾਂਦਾ ਹੈ, ਜਦੋਂ ਪੰਜ ਕੋਸ਼ ਰੂਪ ਜਿਹੜੇ ਪੜਦੇ ਹਨ ਸਾਧ ਸੰਗਤ, ਇਹਨਾਂ ਨੂੰ ਪਾੜ ਕੇ ਬ੍ਰਹਮ ਈਸ਼ ਦੀ ਅਭੇਦਤਾ ਪ੍ਰਾਪਤ ਹੁੰਦੀ ਹੈ, ਵਾਹਿਗੁਰੂ ਦੇ ਸਰੂਪ ਵਿੱਚ ਮਿਲ ਜਾਂਦੇ ਨੇ। ਜਿਵੇਂ ਅਵਸਥਾ ਦਾ ਜ਼ਿਕਰ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਕੀਤਾ ਹੈ, ਉਹਨਾਂ ਨੇ ਵਾਰੀ ਵਾਰੀ ਬਿਆਨ ਕੀਤਾ ਕਿ ਹਰੀ ਦਾ ਭਗਤ ਕੈਸਾ ਹੋਣਾ ਚਾਹੀਦਾ। ਉਹਨਾਂ ਦੇ ਅੰਮ੍ਰਿਤ ਸ਼ਬਦਾਂ ਦੇ ਵਿੱਚੋਂ ਇਹ ਗੱਲ ਪ੍ਰਗਟ ਹੁੰਦੀ ਹੈ। ਪਰਮੇਸ਼ਰ ਨੂੰ ਸਰਵ ਵਿਆਪਕ ਦੇਖਣਾ ਹੈ, ਉਹਦੇ ਵਾਸਤੇ ਸਾਧ ਸੰਗਤ ਇੱਕ ਅਵਸਥਾ ਦੀ ਜ਼ਰੂਰਤ ਹੈ, ਉੱਦਾਂ ਨਹੀਂ ਦਿਖਦਾ। ਉੱਦਾਂ ਪਰਮੇਸ਼ਰ ਵਾਹਿਗੁਰੂ ਸਰਵ ਵਿਆਪਕ ਦੇਖ ਹੀ ਨਹੀਂ ਸਕਦਾ ਕੋਈ ਜੀਵ। ਉਹ ਦਿਖਦਾ ਕਦੋਂ ਹੈ? ਜਦੋਂ ਵਾਹਿਗੁਰੂ ਦਾ ਰੂਪ ਹੋ ਜਾਏ, ਜੀਵ ਇੰਨੀ ਭਗਤੀ ਕਰ ਲਵੇ ਕਿ ਪਰਮੇਸ਼ਰ 'ਚ ਸਮਾ ਜਾਵੇ, ਧਿਆਤਾ ਧਿਆਨ 'ਤੇ ਇੱਕ ਹੋ ਜਾਏ। ਕਬੀਰ ਸਾਹਿਬ ਦੇ ਅੰਮ੍ਰਿਤ ਸ਼ਬਦ ਆਉਂਦੇ ਨੇ ਬਾਣੀ ਦੇ ਵਿੱਚ, ਉਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ। ਪਹਿਲਾਂ ਉਹ ਰੋੜੇ ਦੀ ਗੱਲ ਕਰਦੇ ਹਨ, ਦੂਸਰੀ ਉਦਾਹਰਨ ਦਿੰਦੇ ਨੇ ਜਿਵੇਂ ਮਿੱਟੀ ਹੋ ਜਾਏ, ਮਿੱਟੀ ਖੇਹ ਬਣ ਜਾਵੇ। ਤੀਸਰੀ ਉਦਾਹਰਨ ਦਿੰਦੇ ਨੇ ਜਿਵੇਂ ਪਾਣੀ ਹੈ, ਨਿਰਮਲ ਹੈ, ਉੱਜਲ ਹੈ। ਉਹਨਾਂ ਦੇ ਪਵਿੱਤਰ ਬਚਨ ਹਨ, ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਹੁਣ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੀ ਵਾਹਿਗੁਰੂ ਸਾਰੇ ਪਾਸੇ ਦੇਖੀਏ, ਸਾਨੂੰ ਵੀ ਦਿਖੇ ਕਿਹੋ ਜਿਹਾ ਹੈ ਉਹ, ਅਸੀਂ ਵੀ ਜ਼ਰੇ ਜ਼ਰੇ 'ਚ ਦੇਖ ਸਕੀਏ, ਸਾਰੇ ਜੀਵਾਂ 'ਚ ਦੇਖ ਸਕੀਏ, ਸਾਰੀ ਬਨਸਪਤੀ 'ਚ ਦੇਖ ਸਕੀਏ, ਸਾਰੇ ਬ੍ਰਹਿਮੰਡ 'ਚ ਦੇਖ ਸਕੀਏ। ਉਹਨੂੰ ਦੇਖਣਾ ਹੈ ਤਾਂ ਪਰਮਾਤਮਾ 'ਚ ਮਿਲਣਾ ਪਵੇਗਾ, ਵਾਹਿਗੁਰੂ ਜਿਹਾ ਹੋਣਾ ਪਵੇਗਾ, ਪਰਮੇਸ਼ਰ ਦੀ ਜੋਤ ਵਿੱਚ ਤਦਾਕਾਰ ਹੋਣਾ ਪਵੇਗਾ। ਉਹਦੇ 'ਚ ਮਿਲਣ ਵਾਸਤੇ ਕਰਨਾ ਕੀ? ਅਤੇ ਕਬੀਰ ਸਾਹਿਬ ਕਹਿੰਦੇ ਨੇ ਤੈਨੂੰ ਰੋੜੇ ਵਰਗਾ ਜੀਵਨ ਬਤੀਤ ਕਰਨਾ ਪਵੇਗਾ, ਰੋੜਾ ਬਣ ਜਾ। ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਭਗਵਾਨ ਮਿਲਣਾ ਕਿ ਸੌਖਾ ਕੰਮ ਹੈ? ਬੜਾ ਔਖਾ ਹੈ। ਜਿਵੇਂ ਰੋੜਾ ਪਿਆ ਹੁੰਦਾ ਰਸਤੇ ਦੇ ਵਿੱਚ, ਇਹੋ ਜਿਹਾ ਬਣ ਜਾ। ਭਾਵ ਕਹਿਣ ਦਾ ਇਹ ਹੈ ਕਬੀਰ ਜੀ ਦਾ ਕਿ ਐਡੀ ਨਿਮਰਤਾ ਆ ਜਾਵੇ, ਹੰਕਾਰ ਤਾਂ ਉੱਕਾ ਹੀ ਨਾ ਹੋਵੇ ਅੰਦਰ। ਹਉਮੈ ਨੂੰ ਤਿਆਗ ਕਰ, ਹਉਮੈ ਦਾ ਤਿਆਗ ਕਰ। ਇਹ ਹਉਮੈ ਨੂੰ ਤਿਆਗਣ ਤੋਂ ਬਿਨਾਂ ਪਰਮਾਤਮਾ ਨਜ਼ਦੀਕ ਕਦੇ ਨਹੀਂ ਆਉਂਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਵਾਹਿਗੁਰੂ ਦੀ ਪਿੱਠ ਹੁੰਦੀ ਅਹੰਕਾਰੀਆਂ ਵੱਲ। ਇਸ ਲਈ ਹਉਮੈ ਵਾਲਾ ਮਨੁੱਖ ਪਰਮਾਤਮਾ ਨੂੰ ਕਦੇ ਵੀ ਪਾ ਨਹੀਂ ਸਕਦਾ। ਵਾਹਿਗੁਰੂ ਦੀ ਖੁਸ਼ੀ ਕਿਹਨੂੰ ਮਿਲਦੀ ਹੈ? ਜਿਹੜਾ ਨਿਮਰਤਾ ਭਾਵ ਲੈ ਆਵੇ ਅੰਦਰ। ਸਤਿਗੁਰਾਂ ਨੂੰ ਪੁੱਛੋ, ਹਜ਼ੂਰ ਨੇ ਕਿਹਾ ਬਈ ਹਉਮੈ ਵਾਲਾ ਮਨੁੱਖ ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ, ਸੇਵਕ ਬਣਨਾ ਹੈ ਅਤੇ ਹਉਮੈ ਛੱਡ ਦੇ। ਸਤਿਗੁਰਾਂ ਦੀ ਸੇਵਾ ਬੜੀ ਮੁਸ਼ਕਲ ਮਿਲਦੀ ਹੈ, ਬੜੀ ਔਖੀ ਵੀ ਹੈ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਆਪ ਗਵਾਉਣ ਦੀ ਗੱਲ ਕੀਤੀ, ਆਪਾ ਗਵਾਉਣ ਦੀ ਗੱਲ ਕੀਤੀ, ਹੰਕਾਰ ਦੂਰ ਕਰਨ ਦੀ ਗੱਲ ਕੀਤੀ। ਹਜ਼ੂਰ ਕਹਿੰਦੇ ਜਿੰਨਾ ਚਿਰ ਹਉਮੈ ਨਹੀਂ ਛੱਡਦਾ, ਇਹ ਮਤਾਂ ਸੋਚੀ ਮਨ ਵਿੱਚ ਕਿ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਸੇ ਢੰਗ ਨਾਲ ਵੀ ਹੋ ਸਕਦੀ ਹੈ, ਨਹੀਂ ਮਿਲਣੀ। ਕਬੀਰ ਸਾਹਿਬ ਕਹਿੰਦੇ ਇਸ ਲਈ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਆਪਣੇ ਮਨ ਦਾ ਜਿਹੜਾ ਹੰਕਾਰ ਲਈ ਫਿਰਦਾ ਇਹਨੂੰ ਛੱਡ ਦੇ। ਇਹੋ ਜਿਹਾ ਜੇ ਦਾਸ ਬਣ ਜਾਵੇ, ਸੇਵਕ ਬਣ ਜਾਵੇ, ਤਾਂ ਪਰਮਾਤਮਾ ਨੂੰ ਮਿਲ ਸਕਦਾ ਹੈ ਜੀਵ। ਪਰ ਸਾਧ ਸੰਗਤ, ਨਿਮਰਤਾ ਵੀ ਆਈ, ਰੋੜੇ ਵਰਗਾ ਜੀਵਨ ਵੀ ਬਣਾਇਆ, ਲੇਕਿਨ ਰੋੜ 'ਚ ਫਿਰ ਇੱਕ ਔਗੁਣ ਕਬੀਰ ਸਾਹਿਬ ਨੂੰ ਦਿਖਿਆ। ਉਹ ਕੀ ਸੀ? ਮਨੁੱਖ ਤੁਰਿਆ ਆਪਣੇ ਘਰ ਤੋਂ, ਰਸਤੇ 'ਚ ਇੱਕ ਰੋੜਾ ਪਿਆ ਹੋਇਆ, ਪਾਂਧੀ ਤੁਰਿਆ ਜਾਂਦਾ ਸੀ ਰਸਤੇ ਦੇ ਉੱਤੇ, ਤੁਰਦਿਆਂ ਤੁਰਦਿਆਂ ਰਸਤੇ 'ਚ ਪਿਆ ਹੋਇਆ ਰੋੜਾ, ਅਚਨਚੇਤ ਉਸ ਪਾਂਧੀ ਦੇ ਪੈਰ ਨੂੰ ਲੱਗਾ ਅਤੇ ਸਾਧ ਸੰਗਤ ਡੂੰਘਾ ਜ਼ਖਮ ਕਰ ਦਿੱਤਾ ਪੈਰ ਦੇ ਵਿੱਚ, ਅਤੇ ਪਾਂਧੀ ਨੂੰ ਤਕਲੀਫ ਦਿੱਤੀ, ਦੁੱਖ ਦਿੱਤਾ। ਅਤੇ ਕਬੀਰ ਸਾਹਿਬ ਨੂੰ ਇਉਂ ਪ੍ਰਤੀਤ ਹੋਇਆ ਕਿ ਰੋੜਾ ਬਣ ਕੇ ਵੀ ਪਰਮਾਤਮਾ ਨਹੀਂ ਮਿਲਦਾ, ਕਿਉਂਕਿ ਰੋੜੇ 'ਚ ਵੀ ਅਵਗੁਣ ਹੈ। ਉਹ ਅਵਗੁਣ ਕੀ ਹੈ? ਤੁਰੇ ਜਾਂਦੇ ਲੋਕਾਂ ਨੂੰ ਦੁੱਖ ਦਿੰਦਾ, ਤਕਲੀਫ ਦਿੰਦਾ, ਅਤੇ ਉਹਨਾਂ ਕਹਿ ਦਿੱਤਾ ਕਬੀਰ ਰੋੜਾ ਹੁਆ ਤੋ ਕਿਆ ਪਿਆ, ਪੰਥੀ ਕੋ ਦੁੱਖ ਦੇ ਐਸਾ ਕੋਈ ਦਾਸ ਹੋਏ ਜਿਉਂ ਧਰਨੀ ਮੈਂ ਖੇ ਵਰਗਾ ਜੀਵਨ ਹੋ ਜਾਏ। ਧੂੜ ਤਾਂ ਸਾਰਿਆਂ ਦੇ ਪੈਰਾਂ ਦੇ ਹੇਠ ਰਹਿੰਦੀ ਹੈ ਨਾ ਸਾਧ ਸੰਗਤ। ਅਭਿਆਸ ਕਰਦਿਆਂ ਅਵਸਥਾ ਹੋਰ ਨਿਖਰੀ, ਹੋਰ ਗਿਆਨ ਦੀਆਂ ਪੌੜੀਆਂ ਚੜ੍ਹੇ ਜਦੋਂ ਕਬੀਰ ਸਾਹਿਬ ਜੀ। ਇਹ ਸਾਧ ਸੰਗਤ ਤੋਂ ਆਪਣੇ ਜੀਵਨ ਦਾ ਪ੍ਰੈਕਟੀਕਲ ਜਿਹੜਾ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਮਾਇਆ, ਉਹ ਕਮਾਈ ਵਿੱਚੋਂ ਜੋ ਕੁਝ ਅਨੁਭਵ ਕੀਤਾ ਉਹ ਉਹਨਾਂ ਬਾਣੀ ਵਿੱਚ ਦਰਜ ਕੀਤਾ। ਕਹਿੰਦੇ ਜਿਸ ਵੇਲੇ ਖੇ ਬਣ ਗਈ, ਖੇ ਵਿੱਚ ਵੀ ਇੱਕ ਔਗੁਣ ਹੈ, ਭਾਵੇਂ ਕਿ ਰਹਿੰਦੀ ਸਾਰਿਆਂ ਦੇ ਪੈਰਾਂ ਦੇ ਹੇਠ ਹੈ, ਸਭ ਦੇ ਪੈਰਾਂ ਦੇ ਥੱਲੇ ਰਹਿੰਦੀ ਹੈ। ਔਗੁਣ ਕੀ ਹੈ? ਮਨੁੱਖ ਸੋਹਣੇ ਬਸਤਰ ਪਾ ਕੇ ਘਰ ਵਿੱਚੋਂ ਚਿੱਟੇ ਬਾਹਰ ਨਿਕਲਦਾ ਹੈ, ਹਵਾ ਦਾ ਬੁੱਲਾ ਆਇਆ ਨਹੀਂ ਅਤੇ ਖੇ ਉੱਡ ਉੱਡ ਕੇ ਸਾਧ ਸੰਗਤ ਕੱਪੜੇ ਖਰਾਬ ਕਰ ਦਿੰਦੀ ਹੈ। ਗੁਰਮੁਖਾ ਖੇ ਵਰਗਾ ਤਾਂ ਹੋ ਗਿਆ, ਲੇਕਿਨ ਦੂਜਿਆਂ 'ਤੇ ਦੂਸ਼ਣ ਆਰੋਪਣੇ ਹਲੇ ਛੱਡੇ ਨਹੀਂ, ਤੂੰ ਇਹ ਔਗੁਣ ਨਹੀਂ ਛੱਡਿਆ। ਖੋਟੀ ਸੰਗਤ ਦਾ ਜਦੋਂ ਹਵਾ ਦਾ ਬੁੱਲਾ ਆਇਆ, ਤੂੰ ਇੱਧਰ ਉੱਧਰੋਂ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਖੇ ਬਣ ਕੇ ਵੀ ਕੋਈ ਐਡਾ ਲਾਭ ਨਹੀਂ ਪ੍ਰਾਪਤ ਹੋਇਆ। ਅਤੇ ਕਬੀਰ ਸਾਹਿਬ ਕਹਿੰਦੇ, ਕਬੀਰ ਖੇ ਹੋਈ ਤੋਂ ਕਿਆ ਪਿਆ, ਜੋ ਉੱਡ ਲੱਗੇ ਅੰਗ, ਐਸਾ ਕੋਈ ਦਾਸ ਹੋਏ ਜੋ ਪਾਣੀ ਸਰਬੰਗ। ਹੁਣ ਪਾਣੀ ਤਾਂ ਮੈਲ ਦੂਰ ਕਰਦਾ ਹੀ ਹੈ ਨਾ, ਪਾਣੀ 'ਚ ਗੁਣ ਹੈ। ਮਲੀਨ ਬਸਤਰ ਨੇ, ਮੈਲੇ ਕੱਪੜੇ ਨੇ, ਉਹਨੂੰ ਉੱਜਲ ਕਰਨ ਵਾਸਤੇ ਸਾਧ ਸੰਗਤ ਪਾਣੀ ਦੀ ਜ਼ਰੂਰਤ ਪੈਂਦੀ ਹੈ। ਜੇ ਇਹ ਤਨ ਨੂੰ ਪਵਿੱਤਰ ਕਰਨਾ ਹੋਵੇ ਨਾ, ਅਸੀਂ ਪਾਣੀ ਨੂੰ ਲੋਚਦੇ ਹਾਂ। ਪਾਣੀ ਬੜਾ ਗੁਣਦਾਇਕ ਹੈ, ਲਾਭਦਾਇਕ ਹੈ। ਕਬੀਰ ਸਾਹਿਬ ਨੇ ਇਸ ਅਵਸਥਾ 'ਤੇ ਜਦੋਂ ਪਹੁੰਚੇ ਤਾਂ ਕੀ ਦੇਖਿਆ, ਹੈ ਤਾਂ ਬੜਾ ਨਿਰਮਲ ਜਲ, ਹੈ ਤਾਂ ਬੜਾ ਉੱਜਲ ਪਾਣੀ, ਲੇਕਿਨ ਇਹਦੇ 'ਚ ਵੀ ਇੱਕ ਔਗੁਣ ਹੈ। ਉਹ ਔਗੁਣ ਕੀ ਹੈ? ਜਿਹੇ ਜੀ ਸੰਗਤ ਮਿਲ ਜਾਏ, ਪਾਣੀ ਉਦਾਂ ਦਾ ਹੋ ਜਾਂਦਾ ਹੈ। ਪਾਣੀ 'ਚ ਜਿਹੋ ਜਿਹਾ ਰੰਗ ਪਾ ਦਿਓ, ਸਾਧ ਸੰਗਤ ਪਾਣੀ ਉਦਾਂ ਦੇ ਹੀ ਰੰਗ ਦੀ ਝਲਕ ਦੇਣ ਲੱਗ ਪੈਂਦਾ ਹੈ। ਨੀਲਾ ਰੰਗ ਪਾ ਦਿਓ, ਪਾਣੀ ਨੀਲਾ ਹੋ ਜਾਂਦਾ ਹੈ। ਲਾਲ ਪਾ ਦਿਓ, ਲਾਲ ਹੋ ਜਾਂਦਾ ਹੈ। ਕਹਿਣ ਤੋਂ ਭਾਵ ਵੀ ਜਿਹੇ ਜੀ ਸੰਗਤ ਮਿਲ ਜੇ, ਉਹੋ ਜਿਹਾ ਮਨ ਬਦਲ ਜਾਣਾ। ਅਤੇ ਹਰੀ ਦਾ ਜਨ ਉਹ ਕੀ ਹੈ ਜਿਹੜਾ ਸੰਗਤ ਮਿਲਣ ਦੇ ਨਾਲ ਤਬਦੀਲ ਹੋ ਜੇ? ਗੁਰਮੁਖ ਤਾਂ ਉਹ ਹੈ ਜਿਹੜਾ ਆਪਣੀ ਸੰਗਤ ਦੇ ਕੇ ਵਕਾਰੀ ਬੰਦਿਆਂ ਨੂੰ ਵੀ ਪਵਿੱਤਰ ਬਣਾ ਦਿੰਦਾ ਹੈ। ਗੁਰਮੁਖ ਉਹ ਹੈ। ਇਹਦੇ 'ਚ ਔਗੁਣ ਹੈ ਪਾਣੀ 'ਚ। ਜੇ ਸਿਆਲ ਦੀ ਰੁੱਤ ਆਵੇ, ਠੰਡ ਦੀ ਰੁੱਤ ਆਵੇ, ਪਾਣੀ ਠੰਡਾ ਹੋ ਜਾਂਦਾ ਹੈ। ਗਰਮੀ ਦੀ ਰੁੱਤ ਆਵੇ ਤਾਂ ਸਾਧ ਸੰਗਤ ਪਾਣੀ ਗਰਮ ਹੋ ਜਾਂਦਾ ਹੈ, ਇਹਨੂੰ ਪੀਣ ਨਾਲ ਪਿਆਸ ਨਹੀਂ ਬੁਝਦੀ। ਕੁਸੰਗੀ ਦੀ ਸੰਗਤ ਮਿਲ ਗਈ ਤਾਂ ਖੋਟੇ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ। ਜੇ ਸਤਸੰਗੀ ਦੀ ਸੰਗਤ ਮਿਲ ਗਈ ਤਾਂ ਚੰਗੇ ਗੁਣ ਧਾਰਨ ਕਰ ਲੈਂਦਾ ਹੈ। ਹਲੇ ਹਰੀ ਦਾ ਜਨ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਪੂਰਾ ਬਣਿਆ ਨਹੀਂ। ਅਤੇ ਕਬੀਰ ਸਾਹਿਬ ਕਹਿੰਦੇ, ਫਿਰ ਕਿਹੋ ਜਿਹਾ ਹੋਵੇ? ਕਬੀਰ, ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਅਖੀਰਲੀਆਂ ਪੰਕਤੀਆਂ 'ਚ ਕਹਿਤਾ ਵੀ ਜਿਹੋ ਜਿਹਾ ਹਰੀ ਪਰਮਾਤਮਾ ਹੈ ਨਾ, ਉਹੋ ਜਿਹਾ ਬਣ ਜਾਵੇਂ ਤਾਂ ਤੂੰ ਹਰੀ ਦਾ ਜਨ ਕਹਾ ਸਕਦਾ ਹੈ। ਜਦੋਂ ਸਾਰੇ ਔਗੁਣ ਛੱਡ ਦੇਵੇਂ, ਵਾਹਿਗੁਰੂ 'ਚ ਕੋਈ ਔਗੁਣ ਨਹੀਂ ਹੈ, ਪਰਮੇਸ਼ਰ ਗੁਣਾਂ ਦਾ ਸਾਗਰ ਹੈ। ਕਹਿੰਦੇ ਬਸ ਫਿਰ ਜਦੋਂ ਸਾਰੇ ਗੁਣਾਂ ਛੱਡ ਦੇਵੇਂਗਾ, ਸਾਰੇ ਔਗੁਣ ਛੱਡ ਦੇਵੇਂਗਾ, ਉਸ ਬ੍ਰਹਮ ਨੇਸ਼ਟੀ ਸਰੋਤਰੀ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਕਰ ਲਵੇਂਗਾ, ਤਾਂ ਭਾਈ ਤੂੰ ਪਰਮੇਸ਼ਰ ਦਾ ਜਨ ਬਣੇਗਾ। ਉਦੋਂ ਹਰ ਜਨ ਬਣ ਸਕਦਾ ਹੈ, ਉਦੋਂ ਵਾਹਿਗੁਰੂ ਦਾ ਦਾਸ ਬਣ ਸਕਦਾ ਹੈ। ਅਤੇ ਜਦੋਂ ਇਹੋ ਜਿਹਾ ਦਾਸ ਬਣ ਗਿਆ ਨਾ, ਫਿਰ ਜਹਿ ਜਹਿ ਪੇਖੋਂ ਤਹਿ ਹਜ਼ੂਰ, ਦੂਰ ਕਤਹੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ, ਮਨ ਸਦਾ ਧਿਆਈ। ਇਉਂ ਫਿਰ ਸਾਧ ਸੰਗਤ ਜੀ, ਵਾਹਿਗੁਰੂ ਸਾਰੇ ਪਾਸੇ ਤੈਨੂੰ ਦਿਖਣ ਲੱਗ ਪਏਗਾ। ਇਹ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਦੇ ਨੇ, ਜਹਿ ਜਹਿ ਪੇਖੋਂ ਤੈ ਹਜ਼ੂਰ। ਫਿਰ ਜਿੱਥੇ ਜਿੱਥੇ ਉਹ ਗੁਰਮੁਖ ਪਿਆਰੇ ਦੇਖਦੇ ਨੇ, ਉਹਨਾਂ ਨੂੰ ਪਰਮਾਤਮਾ ਕਦੇ ਦੂਰ ਨਹੀਂ ਦਿਖਦਾ, ਨਜ਼ਦੀਕ ਹੀ ਦਿਖਦਾ ਹੈ, ਨਜ਼ਦੀਕ ਦੇਖਦੇ ਨੇ, ਜਿੱਥੇ ਵੀ ਦੇਖ ਲੈਣ। ਸਾਧ ਸੰਗਤ, ਸਾਡੀ ਤਾਂ ਇਹੋ ਜਿਹੀ ਹਾਲਤ ਹੋਈ ਪਈ ਹੈ ਔਗੁਣਾਂ ਦੇ ਭਰੇ ਹੋਣ ਕਰਕੇ। ਮਨੁੱਖਾਂ ਦੇ ਵਿੱਚ ਤਾਂ ਅਸੀਂ ਕੀ ਰੱਬ ਵੇਖਣਾ ਹੈ ਵਾਹਿਗੁਰੂ? ਅਸੀਂ ਪਸ਼ੂ ਪੰਛੀਆਂ ਵਿੱਚ ਕੀ ਰੱਬ ਵੇਖਣਾ ਹੈ? ਸਾਨੂੰ ਤਾਂ ਗੁਰਮੁਖਾਂ ਵਿੱਚ ਵੀ ਰੱਬ ਨਹੀਂ ਦਿਖਾਈ ਦਿੰਦਾ, ਸਾਡੀ ਤਾਂ ਇਹ ਹਾਲਤ ਹੈ। ਕਦੇ ਭਗਤਾਂ ਦੇ ਜੀਵਨ ਪੜ੍ਹ ਕੇ ਦੇਖੋ, ਭਗਤ ਨਾਮਦੇਵ ਜੀ ਇਹੋ ਜਿਹੇ ਗੁਰਮੁਖ ਸਨ ਸਾਧ ਸੰਗਤ ਜੀ, ਜਿਨ੍ਹਾਂ ਨੂੰ ਇੱਕ ਵਾਰ ਨਹੀਂ ਸੈਂਕੜੇ ਵਾਰੀ ਪਰਮੇਸ਼ਰ ਵਾਹਿਗੁਰੂ ਨੇ ਦਰਸ਼ਨ ਦਿੱਤੇ। ਫਿਰ ਤਾਂ ਐਸੀ ਕਿਰਪਾ ਹੋਈ ਕਿ ਭਗਤ ਨਾਮਦੇਵ ਜੀ ਨੂੰ ਪਰਮਾਤਮਾ ਨੇ ਆਪਣੇ ਵਿੱਚ ਹੀ ਲੀਨ ਕਰ ਲਿਆ। ਨਾਮੇ ਨਾਰਾਇਣ ਨਾ ਹੀ ਭੇਦ, ਭੇਦ ਹੀ ਨਹੀਂ ਰਹਿਣ ਦਿੱਤਾ ਆਪਣੇ ਭਗਤ ਵਿੱਚ, ਕੋਈ ਫਰਕ ਹੀ ਨਹੀਂ ਰਹਿਣ ਦਿੱਤਾ। ਕਿੰਨੀ ਵਾਰੀ ਦਰਸ਼ਨ, ਕਿਧਰੇ ਪਠਾਨ ਦਾ ਰੂਪ ਧਾਰ ਕੇ ਆ ਗਿਆ ਅਤੇ ਭਗਤ ਨਾਮਦੇਵ ਜੀ ਨੂੰ ਉਸ ਸਮੇਂ ਸਾਧ ਸੰਗਤ ਪਠਾਣਾਂ ਦਾ ਬੜਾ ਜ਼ੋਰ ਹੁੰਦਾ ਸੀ। ਦੇਖੋ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਕੈਸੀ ਹੈ, ਉਹ ਜਿੱਥੇ ਦੇਖਦੇ ਨੇ ਪਰਮੇਸ਼ਰ ਦਾ ਰੂਪ ਹੀ ਦਿਖਦਾ ਹੈ। ਭਗਤ ਨਾਮਦੇਵ ਜੀ ਨੂੰ ਆਏ ਪਠਾਨ ਦੇ ਰੂਪ ਵਿੱਚ, ਬੜੀ ਭਾਰੀ ਪੰਡ ਸੀ ਭਗਤ ਜੀ ਦੇ ਸਿਰ 'ਤੇ ਚੁਕਾ ਦਿੱਤੀ, ਕਹਿੰਦੇ ਚੱਲ ਚੁੱਕ ਕੇ ਤੁਰ, ਬਈ ਵਿਹਲਾ ਬੈਠਾ ਕੀ ਕਰਦਾ। ਸਤ ਸੰਗਤ, ਭਗਤ ਨਾਮਦੇਵ ਜੀ ਉਹ ਪਠਾਨ ਵਿੱਚੋਂ ਵੀ ਵਾਹਿਗੁਰੂ ਦੇ ਦਰਸ਼ਨ ਕਰਦੇ, ਪਰਮੇਸ਼ਰ ਨੂੰ ਪ੍ਰਗਟ ਹੋਣਾ ਪਿਆ ਉੱਥੇ। ਆਹ ਜਿਹੜੇ ਬਚਨ ਪੜ੍ਹਦੇ ਨਾ ਆਪਾਂ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮੰਗੋਲ, ਇਹ ਸ਼ਬਦ ਉੱਥੇ ਉਚਾਰਨ ਕੀਤਾ ਸੀ ਜਦੋਂ ਉਹ ਦਬਕਾ ਮਾਰਦਾ ਸੀ ਪਠਾਨ, ਕਹਿੰਦੇ ਚੱਕਦਾ ਕਿ ਨਹੀਂ ਇਹ ਪੰਡ, ਚੱਕ ਸਿਰ ਦੇ ਉੱਤੇ ਅਤੇ ਚੱਲ ਮੇਰੇ ਮਗਰ ਮਗਰ ਤੁਰਿਆ ਆ। ਸਾਧ ਸੰਗਤ ਉਹਨੂੰ ਵੇਖ ਕੇ ਕਹਿਣ ਲੱਗੇ ਨਾਮਦੇਵ ਜੀ, ਕਹਿੰਦੇ ਵਾਹ ਬਈ ਕਿੱਡੀ ਖੂਬ ਤੇਰੀ ਪਗੜੀ ਹੈ ਬੰਨੀ ਹੋਈ ਸਿਰ ਦੇ ਉੱਤੇ, ਆ ਮਿੱਠੇ ਕਿੱਡੇ ਪਿਆਰੇ ਬਚਨ ਤੂੰ ਬੋਲਦਾ ਹੈ। ਬੋਲਦਾ ਭਾਵੇਂ ਬੜੇ ਕ੍ਰੋਧ ਨਾਲ ਸੀ ਪਠਾਨ ਸਾਧ ਸੰਗਤ, ਪਰ ਭਗਤ ਨਾਮਦੇਵ ਜੀ ਨੇ ਕਿਹਾ ਬੜੇ ਖੂਬਸੂਰਤ ਬਚਨ ਨੇ ਤੁਹਾਡੇ। ਉਹ ਸੁਣ ਕੇ ਭਗਵਾਨ ਜੀ ਨੂੰ ਉਸ ਪਠਾਨ ਦੇ ਵਿੱਚੋਂ ਦਰਸ਼ਨ ਦੇਣੇ ਪਏ ਆ ਕੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਭਗਤ ਨਾਮਦੇਵ ਜੀ ਨੂੰ ਜਿਸ ਵੇਲੇ ਪ੍ਰਸ਼ਾਦਾ ਤਿਆਰ ਕੀਤਾ, ਛਾਬੇ 'ਚ ਪ੍ਰਸ਼ਾਦੇ ਰੱਖੇ ਨੇ, ਹਲੇ ਹੋਰ ਲਾ ਹੀ ਰਹੇ ਸਨ, ਚੋਪੜ ਨੇ ਬਾਕੀ ਨੇ, ਇੱਕ ਕੁੱਤਾ ਆਉਂਦਾ ਹੈ, ਉਹ ਪ੍ਰਸ਼ਾਦੇ ਚੁੱਕ ਕੇ ਨੱਠ ਜਾਂਦਾ ਹੈ। ਦੇਖੋ ਕੈਸੀ ਬ੍ਰਹਮ ਦ੍ਰਿਸ਼ਟੀ ਹੈ, ਕੁੱਤੇ 'ਚ ਵੀ ਰੱਬ ਦੇਖਦੇ ਨੇ। ਮਗਰ ਮਗਰ ਦੌੜੇ, ਉਹ ਕਹਿੰਦੇ ਪ੍ਰਭੂ ਜੀ ਕਿੱਧਰ ਲੈ ਗਏ ਰੋਟੀਆਂ, ਇਹ ਤਾਂ ਚੋਪੜੀਆਂ ਨਹੀਂ, ਭੋਗ ਤਾਂ ਤੁਹਾਨੂੰ ਲਾਉਣਾ ਹੀ ਸੀ ਨਾ, ਮੈਂ ਕਿਹੜਾ ਭੱਜਿਆ ਜਾਂਦਾ ਕਿਤੇ, ਭੋਗ ਤਾਂ ਲਾਉਣਾ ਹੀ ਹੈ, ਆ ਖੜ੍ਹ ਜਾਓ ਜਰਾ ਚੋਪੜ 'ਤੇ ਲੈਣ ਦੇ, ਸੁੱਕੀਆਂ ਹੀ ਲਈ ਜਾਂਦੇ ਹਾਂ। ਸਾਧ ਸੰਗਤ ਜੀ ਕੂਕਰ ਵਿੱਚੋਂ ਦਰਸ਼ਨ ਦੇਣੇ ਪਏ ਪਰਮੇਸ਼ਰ ਨੂੰ। ਇਸ ਤਰ੍ਹਾਂ ਕਦੇ ਦਿਓ ਦੇ ਰੂਪ ਵਿੱਚ, ਪ੍ਰੇਤ ਦੇ ਰੂਪ ਵਿੱਚ ਉੱਥੇ ਵੀ ਪ੍ਰਗਟ ਕਰ ਲਿਆ। ਸੋ ਇਉਂ ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹੀਏ, ਪਤਾ ਲੱਗਦਾ ਹੈ ਕਿੰਨੀ ਵਾਰੀ ਦਰਸ਼ਨ ਦਿੱਤੇ ਪਰਮੇਸ਼ਰ ਜੀ ਨੇ, ਅਤੇ ਬਾਅਦ ਵਿੱਚ ਤਾਂ ਆਪਣੇ ਸਰੂਪ 'ਚ ਜਦੋਂ ਰਲਾ ਲਿਆ, ਉਦੋਂ ਤਾਂ ਨਾਮਦੇਵ ਜਿੱਥੇ ਦੇਖਦੇ ਨੇ ਉੱਥੇ ਹੀ ਪਰਮੇਸ਼ਰ ਨਜ਼ਰ ਆਉਂਦਾ ਸੀ। ਸੋ ਇਸ ਲਈ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖ ਦੀ ਦ੍ਰਿਸ਼ਟੀ ਹੁੰਦੀ ਹੈ, ਉਹ ਜਿੱਥੇ ਜਿੱਥੇ ਦੇਖਦੇ ਨੇ ਨਾ ਉੱਥੇ ਹਜ਼ੂਰ ਹੀ ਪਰਮੇਸ਼ਰ ਲੱਗਦਾ ਹੈ। ਦੂਰ ਕਤੋਂ ਨਾ ਜਾਈ, ਉਹਨਾਂ ਤੋਂ ਕਦੇ ਦੂਰ ਨਹੀਂ ਜਾਂਦਾ ਵਾਹਿਗੁਰੂ। ਰਵ ਰਹਿਆ ਸਰਵੱਤਰ ਮੈਂ ਮਨ ਸਦਾ ਧਿਆਈ, ਉਹ ਵਾਹਿਗੁਰੂ ਨੂੰ ਸਦਾ ਧਿਆਉਂਦੇ ਨੇ ਤਾਂ ਉਹਨਾਂ ਨੂੰ ਪਰਮੇਸ਼ਰ ਰਵਿਆ ਹੋਇਆ ਦਿਖਦਾ, ਸਾਨੂੰ ਕਿਉਂ ਨਹੀਂ ਦਿਖਦਾ, ਅਸੀਂ ਸਦਾ ਧਿਆਉਂਦੇ ਨਹੀਂ। ਜਿਹੜਾ ਉਹਨੂੰ ਨਿਰੰਤਰ ਧਿਆਉਂਦਾ ਹੈ ਨਾ ਸਤ ਸੰਗਤ ਜੀ, ਇੱਕ ਰਸ ਧਿਆਉਂਦਾ ਹੈ ਮਨ ਕਰਕੇ, ਬੁੱਧੀ ਕਰਕੇ, ਤਨ ਕਰਕੇ, ਰਸਨਾ ਕਰਕੇ, ਉਹਨੂੰ ਹੀ ਗਾਉਂਦਾ ਰਹਿੰਦਾ ਹੈ ਰਾਤ ਦਿਨੇ। ਜਵਾਨ ਸਿਮਰਨ ਵਿੱਚ, ਕੰਨ ਜਿਹੜੇ ਨੇ ਉਹਦੇ ਭਜਨ ਸੁਣਨ ਵਿੱਚ, ਨੇਤਰ ਦੇ ਨਾਲ ਉਹਦੇ ਦਰਸ਼ਨ ਕਰਦਾ ਰਹਿੰਦਾ ਹੈ। ਇਉਂ ਜਦੋਂ ਸਾਰੇ ਇੰਦਰੀਏ ਇਕਾਗਰ ਕਰਕੇ ਪਰਮੇਸ਼ਰ ਦਾ ਭਜਨ ਰਾਤ ਦਿਨੇ ਕਰੇ ਨਾ, ਅਤੇ ਵਾਹਿਗੁਰੂ ਦਾ ਸਰੂਪ ਸਾਰੇ ਵਿਆਪਕ ਦਿਖਣ ਲੱਗ ਪੈਂਦਾ ਹੈ। ਭਗਤ ਜੀ ਕਹਿੰਦੇ ਰਵ ਰਹਿਆ ਸਰਵੱਤਰ ਮੈਂ, ਪੰਜਵੇਂ ਪਾਤਸ਼ਾਹ ਕਹਿੰਦੇ ਜੀ ਉਹ ਪਰਮੇਸ਼ਰ ਰਵਿਆ ਹੋਇਆ ਸਾਰੇ ਪਾਸੇ ਹੈ ਭਾਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਪਰਮੇਸ਼ਰ ਕੀ ਹੈ, ਸੰਗੀ, ਸਭ ਦਾ ਸਾਥੀ ਹੈ। ਜਿਹੜਾ ਈਤ ਊਤ ਨਹੀਂ ਵਿਛੜੈ, ਇੱਥੇ ਵੀ ਨਹੀਂ ਵਿਛੜਦਾ, ਉੱਥੇ ਵੀ ਨਹੀਂ ਵਿਛੜਦਾ। ਸਾਧ ਸੰਗਤ, ਜਾਂ ਤਾਂ ਉਹ ਪਰਮੇਸ਼ਰ ਹੈ, ਜਾਂ ਪਰਮੇਸ਼ਰ ਜਿਹੜੇ ਪਿਆਰੇ ਨਾ ਵਾਹਿਗੁਰੂ ਤਦਾਕਾਰ ਨੇ, ਉਹ ਵੀ ਇੱਥੇ ਵੀ ਸਾਥ ਨਹੀਂ ਛੱਡਦੇ, ਪ੍ਰਲੋਕ 'ਚ ਵੀ ਸਾਥ ਨਹੀਂ ਛੱਡਦੇ ਆਪਣੇ ਪਿਆਰਿਆਂ ਦਾ। ਇਸੇ ਲਈ ਤਾਂ ਹਜ਼ੂਰ ਲਈ ਬਚਨ ਕਹੇ ਨਾ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਅਤੇ ਸਾਹਿਬ ਕਹਿੰਦੇ ਜਿਹੜਾ ਇਹੋ ਜਿਹਾ ਗੁਰਮੁਖ, ਇਹੋ ਜਿਹਾ ਗੁਰੂ ਹੈ ਭਾਈ, ਜਿਹੜਾ ਇਸ ਲੋਕ ਵਿੱਚ ਵੀ ਨਹੀਂ ਪ੍ਰਲੋਕ ਵਿੱਚ ਵੀ ਤੇਰਾ ਸਾਥ ਨਹੀਂ ਛੱਡਣ ਵਾਲਾ, ਤੂੰ ਸਦਾ ਉਹਦੇ ਨਾਲ ਜੁੜ ਕੇ ਰਿਹਾ ਕਰ। ਸਦਾ ਉਹਦੇ ਨਾਲ ਮਿਲ ਕੇ ਰਿਹਾ ਕਰ, ਉਹਦੇ ਵਿੱਚ ਸਦਾ ਤਦਾਕਾਰ ਰਹਿ, ਜਿਹੜਾ ਤੈਨੂੰ ਇੱਥੇ ਵੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਨਹੀਂ ਛੱਡਦਾ। ਪਰ ਸਾਡੀ ਮਿੱਤਰਤਾ ਕਿਹਨਾਂ ਨਾਲ ਹੈ, ਜਿਹੜੇ ਤਾਂ ਸਾਧ ਸੰਗਤ ਇਹ ਸੰਸਾਰ ਦੇ ਵਿੱਚ ਜੀਂਦੇ ਜੀ ਸਾਡਾ ਸਾਥ ਛੱਡ ਦਿੰਦੇ ਨੇ। ਹੁੰਦਾ ਹੈ ਨਾ, ਕਿੰਨਾ ਪ੍ਰੇਮ ਅਸੀਂ ਕਰਦੇ ਹਾਂ ਸੰਬੰਧੀਆਂ ਨਾਲ, ਮਿੱਤਰਾਂ ਨਾਲ, ਸਾਕ ਸੰਬੰਧੀ ਜਿਨ੍ਹਾਂ ਨਾਲ ਬਹੁਤ ਨੇਹ ਹੈ, ਬਚਪਨ ਦੇ ਕਈ ਯਾਰ ਮਿੱਤਰ ਦੋਸਤ ਹੁੰਦੇ ਹੈ। ਪਰ ਸਾਧ ਸੰਗਤ ਕਈ ਵਾਰੀ ਬੜਾ ਦੁੱਖ ਲੱਗਦਾ ਹੈ, ਆ ਕੁਝ ਕੁ ਚੰਦ ਕੁ ਪੈਸਿਆਂ ਵਾਸਤੇ ਬੇਈਮਾਨੀ ਕਰ ਜਾਂਦੇ ਨੇ, ਕੁਝ ਪੈਸਿਆਂ ਵਾਸਤੇ ਬੜਾ ਮਨ ਨੂੰ ਦੁੱਖ ਲੱਗਦਾ। ਫਿਰ ਇਹ ਤਾਂ ਮੇਰਾ ਬਚਪਨ ਦਾ ਯਾਰ ਸੀ, ਦੇਖ ਲਓ ਦਗਾਬਾਜ਼ੀ ਕਰ ਗਿਆ ਮੇਰੇ ਨਾਲ ਪੈਸਿਆਂ ਦੇ ਖਾਤਰ। ਸੋ ਇਹੋ ਜਿਹੇ ਸਾਥੀਆਂ ਦਾ ਕੀ ਫਾਇਦਾ, ਜਿਹੜੇ ਸੰਸਾਰ ਵਿੱਚ ਰਹਿੰਦੇ ਰਹਿੰਦੇ ਸਾਥ ਛੱਡ ਜਾਣਗੇ। ਗੁਰਮੁਖ ਉਹ ਜਿਹੜਾ ਵਾਹਿਗੁਰੂ ਸਾਥੀ ਇਹੋ ਜਿਹਾ ਹੈ, ਜਿਹੜਾ ਈਤ ਊਤ ਨੈ ਵਿਛਰੈ ਸੋ ਸੰਗੀ ਗਣੀ ਹੈ, ਉਹਨੂੰ ਆਪਦਾ ਸੰਗੀ ਗਿਣੋ, ਜਿਹੜਾ ਇੱਥੇ ਵੀ ਸਾਥ ਨਹੀਂ ਛੱਡਦਾ, ਇੱਥੇ ਉੱਥੇ ਰਖਵਾਲਾ। ਵਾਹਿਗੁਰੂ ਇੱਥੇ ਵੀ ਰਖਵਾਲਾ ਹੈ, ਪਰਮੇਸ਼ਰ ਦੀ ਦਰਗਾਹ ਵਿੱਚ ਵੀ ਰਖਵਾਲਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੀ ਅੰਮ੍ਰਿਤ ਬਾਣੀ ਰਾਹੀਂ ਸਾਨੂੰ ਇਹ ਸਿੱਖਿਆ ਦਿੰਦੇ ਨੇ, ਕਹਿੰਦੇ ਗੁਰਮੁਖੋ ਜਿਹੜੇ ਇਸ ਸੰਸਾਰ ਦੇ ਪਦਾਰਥਾਂ ਵਿੱਚ ਤੁਸੀਂ ਆਪਣਾ ਚਿੱਤ ਲਾਇਆ ਹੋਇਆ ਨਾ, ਜੋ ਕੁਝ ਤੁਸੀਂ ਦੇਖ ਰਹੇ ਹੋ, ਇਹ ਤੁਹਾਡਾ ਸਾਥੀ ਨਹੀਂ, ਇਹ ਤੁਹਾਡੇ ਨਾਲ ਨਿਭਣ ਵਾਲਾ ਨਹੀਂ। ਜੋ ਕੁਝ ਅਸੀਂ ਪਦਾਰਥ ਦੇਖ ਰਹੇ ਹਾਂ, ਮਾਇਆ ਧਨ ਇਤ ਆਦਿਕ ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤਬੰਧਪ ਅਰਫੁਨ ਗ੍ਰਹਿ ਕੀ ਨਾਰ, ਤਨ ਤੇ ਹੋ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ, ਆਦਿ ਕਰੀ ਕੋਉ ਨੈ ਰਾਖੈ, ਘਰ ਤੇ ਦੇਤ ਨਿਕਾਰ। ਹਜ਼ੂਰ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਪਾਕੀ। ਹਜ਼ੂਰ ਅੰਮ੍ਰਿਤ ਬਾਣੀ 'ਚ ਸਮਝਾਉਂਦੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਿਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਇਹ ਇੰਨੇ ਯਤਨ ਕਰਦਾ ਹੈ, ਇੰਨੇ ਧੰਦੇ ਕਮਾਈਆਂ ਕਰਦਾ ਹੈ ਜਿਸ ਪਰਿਵਾਰ ਦੀ ਖਾਤਰ, ਅੰਤ ਨੂੰ ਤੇਰਾ ਸਹਾਈ ਕੋਈ ਨਹੀਂ ਹੈ। ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਓ ਬਾਂਧਿਓ ਚੀਤ, ਅੰਤਕਾਲ ਸੰਗੀ ਨੈ ਕਉ, ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨੈ ਸਮਝਤ, ਸਿੱਖ ਦੇ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਜੇ ਵਾਹਿਗੁਰੂ ਦੇ ਤੂੰ ਗੀਤ ਗਾਵੇਂਗਾ ਤਾਂ ਭਉਜਲ ਤੋਂ ਪਾਰ ਹੋ ਜਾਵੇਂਗਾ। ਇਸ ਲਈ ਸੰਸਾਰ ਵਿੱਚ ਰਹਿਣਾ ਹੈ, ਦੁਨੀਆਂ ਵਿੱਚ ਰਹਿੰਦੇ ਕਿਰਤ ਵਿਰਤ ਵੀ ਸਾਧ ਸੰਗਤ ਕਰਨੀ ਹੈ, ਮਹਾਰਾਜ ਦਾ ਹੁਕਮ ਹੈ ਸਾਨੂੰ। ਜਿੱਥੇ ਪਰਿਵਾਰ ਵਿੱਚ ਰਹਿੰਦੇ ਹੈ, ਪਰਿਵਾਰ ਦੀ ਪਾਲਣਾ ਪੋਛਣਾ ਕਰਨੀ ਹੈ, ਉੱਥੇ ਪਰਮੇਸ਼ਰ ਦਾ ਭਜਨ ਵੀ ਕਰਨਾ ਹੈ। ਜੇ ਭਜਨ ਨਹੀਂ ਕਰਦਾ, ਸਿਮਨ ਭਜਨ ਤੋਂ ਟੁੱਟਿਆ ਪਿਆ ਹੈ, ਕੇਵਲ ਪਰਿਵਾਰ ਦੀ ਪਾਲਣਾ ਦੇ ਪਿੱਛੇ ਲੱਗਾ ਹੋਇਆ ਹੈ, ਤਾਂ ਭਾਈ ਫਿਰ ਤੇਰਾ ਇਹ ਜੀਵਨ ਵਿਅਰਥ ਹੈ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਅਮੋਲਕ ਜੀਵਨ ਦੀ ਸਾਨੂੰ ਵਿਸ਼ੇਸ਼ਤਾ ਦਰਸਾਈ ਹੈ, ਭਾਈ ਇਹ ਤੈਨੂੰ ਬਹੁਤ ਅਮੋਲਕ ਜੀਵਨ ਮਿਲਿਆ ਹੈ। ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਵਾਰੇ ਵਾਰ, ਇਹ ਮੁੜ ਮੁੜ ਕੇ ਤਾਂ ਮਿਲਣਾ ਨਹੀਂ ਹੈ ਨਾ, ਬੜਾ ਦੁਰਲੱਭ ਹੈ। ਇੱਕ ਵਾਰੀ ਇਹ ਨਿਕਲ ਗਿਆ ਫਿਰ ਵਾਪਸ ਮਿਲਣਾ ਨਹੀਂ, ਸੋ ਫਿਰ ਜੂਨਾਂ 'ਚ ਹੀ ਪੈਣਾ ਪਏਗਾ। ਫਿਰ ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ ਦੁਖੀ ਹੋਣਾ ਪਏਗਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਿਹੜਾ ਪਰਮੇਸ਼ਰ ਇੱਥੇ ਵੀ ਸਾਥ ਨਹੀਂ ਛੱਡਦਾ, ਉੱਥੇ ਪਰਲੋਕ ਵਿੱਚ ਵੀ ਤੇਰਾ ਨਾਲ ਸਹਾਈ ਹੋਣ ਵਾਲਾ ਹੈ, ਉੱਥੇ ਵੀ ਤੇਰਾ ਸਾਥ ਨਹੀਂ ਛੱਡੇਗਾ। ਸੋ ਸੰਗੀ ਗਣੀ ਹੈ, ਉਹਨੂੰ ਆਪਦਾ ਸੰਗੀ ਗਿਣ, ਉਹਦੇ ਨਾਲ ਸੱਚੀ ਪ੍ਰੀਤ ਕਰ। ਜਿਵੇਂ ਭਗਤ ਜੀ ਅੰਮ੍ਰਿਤ ਬਾਣੀ 'ਚ ਕਹਿੰਦੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਅਸੀਂ ਹੋਰ ਨਾਵਾਂ ਦੇ ਨਾਲ ਪ੍ਰੀਤ ਤੋੜ ਦਿੱਤੀ ਹੈ, ਇਹ ਸੰਸਾਰ ਦੀ ਪ੍ਰੀਤ ਤਾਂ ਝੂਠੀ ਹੋਇਆ ਨਾ, ਵਾਹਿਗੁਰੂ ਦੀ ਪ੍ਰੀਤ ਹੀ ਕੇਵਲ ਸੱਚੀ ਹੈ। ਇਸ ਲਈ ਉਹ ਪਰਮੇਸ਼ਰ ਤੇਰਾ ਉੱਧਰ ਵੀ ਬਾਂਹ ਤੇਰੀ ਨਹੀਂ ਛੱਡਦਾ, ਇਸ ਲੋਕ ਵਿੱਚ ਵੀ ਤੇਰਾ ਸਹਾਈ ਹੋਵੇਗਾ। ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ। ਜੋ ਬਿਨਸ ਜਾਣ ਵਾਲੇ ਨੇ, ਨਾਸ ਹੋ ਜਾਣ ਵਾਲੇ ਨੇ ਪਦਾਰਥ, ਨਿਮਖ ਮਾਤਰ ਦੇ ਵਿੱਚ, ਨਿਮਖ ਵਿੱਚ ਹੀ ਸਾਧ ਸੰਗਤ ਅਤੇ ਸਾਰਾ ਕੁਝ ਬਿਨਸ ਜਾਣਾ ਹੈ। ਦੇਖਦਿਆਂ ਦੇਖਦਿਆਂ ਹੀ ਇਹ ਸਭ ਛੱਡ ਜਾਣ ਵਾਲੇ ਨੇ। ਮਹਾਰਾਜ ਕਹਿੰਦੇ ਸੋ ਅਲਪ ਸੁਖ ਭਨੀਐ, ਉਹ ਅਲਪ ਸੁਖ ਹੈ, ਥੋੜ੍ਹੇ ਦੇ ਸੁੱਖ ਨੇ, ਪ੍ਰਤੀਤ ਹੁੰਦੇ ਨੇ ਵੀ ਸੁੱਖ ਹੈ ਧਨ ਦਾ। ਜਿੰਨਾ ਚਿਰ ਸਾਧ ਸੰਗਤ ਮਾਇਆ ਕੋਲ ਆਉਂਦੀ ਹੈ, ਪਦਾਰਥ ਕੋਲ ਹੈ, ਭੋਗਦੇ ਹਾਂ, ਇਉਂ ਲੱਗਦਾ ਵੀ ਬੜੇ ਸੁਖੀ ਹਾਂ, ਸੁੱਖ ਹੈ, ਪਰ ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ 'ਚ ਸੁੱਖ ਨਹੀਂ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਵਾਹਿਗੁਰੂ ਦੇ ਨਾਮ ਵਿੱਚ ਹੀ ਭਾਈ ਜਿਹੜਾ ਆਤਮਕ ਸੁੱਖ ਹੈ। ਰਹਾਓ ਪ੍ਰਤਪਾਲੈ ਅਪਿਆਓ ਦੇ ਕਛ ਊਨ ਨਾ ਹੋਈ। ਵਿਸ਼ਰਾਮ ਦੇ ਕੇ ਕਹਿੰਦੇ ਉਹ ਪਰਮੇਸ਼ਰ ਪ੍ਰਤਪਾਲਕ ਹੈ। ਅਪਿਆਓ ਹੁੰਦਾ ਭੋਜਨ ਦਿੰਦਾ ਹੈ, ਭੋਜਨ ਦਿੰਦਾ ਹੈ, ਮੁੱਖ ਵਿੱਚ ਗਰਾਸ ਦੇ ਕੇ ਪ੍ਰਤਪਾਲਣਾ ਕਰਦਾ ਹੈ। ਹੁਣ ਸਾਧ ਸੰਗਤ ਜੀ ਕਈ ਵਾਰੀ ਸ਼ੰਕਾ ਪੈਦਾ ਹੋ ਜਾਂਦੀ ਹੈ ਜੀ, ਅਸੀਂ ਜੇ ਕੁਝ ਕਰੀਏ ਹੀ ਨਾ, ਚੁੱਪਚਾਪ ਬਹਿ ਜਾਈਏ ਤਾਂ ਰੱਬ ਦਏਗਾ। ਕਈ ਵਾਰੀ ਇਹ ਵਿਚਾਰ ਸਾਡੇ ਮਨ ਵਿੱਚ ਫੁਰ ਆਉਂਦੀ ਹੈ। ਇਵੇਂ ਹੀ ਸਾਧ ਸੰਗਤ, ਕੋਈ ਸਾਧੂ ਮਹਾਤਮਾ ਸੀ, ਉਹਨੇ ਵੀ ਸ਼ੰਕਾ ਕਰ ਲਈ, ਕਹਿੰਦੇ ਜੀ ਵਾਹਿਗੁਰੂ ਸਭ ਨੂੰ ਰੋਜੀ ਦਿੰਦਾ ਹੈ, ਸਭ ਨੂੰ ਰਿਜਕ ਦਿੰਦਾ ਹੈ, ਸਭਨਾ ਜੀਆਂ ਕਾ ਇੱਕ ਦਾਤਾ ਹੈ ਵਾਹਿਗੁਰੂ। ਕਹਿੰਦੇ ਨੇ ਜਿਹੜਾ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾਰਜ ਕਾਗਾ ਕਰ ਧਰਿਆ। ਪੱਥਰਾਂ ਵਿੱਚ ਵੀ ਜੀਵ ਪੈਦਾ ਕਰਕੇ ਉਹਨਾਂ ਦਾ ਵੀ ਰਿਜਕ ਦੇ ਰਿਹਾ ਹੈ। ਹੱਥ ਤਾਂ ਹਿਲਾਉਣਾ ਪਏਗਾ ਨਾ, ਜੇ ਹੱਥ ਹਿਲਾਵਾਂਗੇ ਨਹੀਂ ਤਾਂ ਕਿਵੇਂ ਗੱਲ ਬਣੇਗੀ? ਪਰਮਾਤਮਾ ਨੇ ਕਿਹੜਾ ਮੂੰਹ 'ਚ ਪਾ ਦੇਣਾ ਹੈ? ਸਾਧ ਸੰਗਤ ਜੀ, ਕਿਸੇ ਮਹਾਤਮਾ ਗੁਰਮੁਖ ਨੇ ਕਿਹਾ ਪਰਮੇਸ਼ਰ ਵਾਹਿਗੁਰੂ ਚਾਹਵੇ ਤਾਂ ਮੂੰਹ 'ਚ ਵੀ ਪਵਾ ਦਿੰਦਾ ਹੈ। ਕਹਿੰਦਾ ਮੈਂ ਨਹੀਂ ਮੰਨਦਾ। ਬਹਿ ਗਿਆ ਸਾਧ ਸੰਗਤ ਉਜਾੜ ਜੰਗਲਾਂ ਵਿੱਚ ਜਾ ਕੇ, ਸਮਾਧੀ ਲਾ ਕੇ, ਦੇਖਦਾ ਅੱਜ ਰੱਬ ਮੈਨੂੰ ਦਿੰਦਾ ਹੈ ਕਿਵੇਂ ਮੇਰੇ ਮੂੰਹ ਵਿੱਚ ਪਾਉਂਦਾ, ਮੈਂ ਹੱਥ ਵੀ ਹਿਲਾਉਣਾ ਨਹੀਂ। ਸਾਧ ਸੰਗਤ ਚੌਂਕੜਾ ਮਾਰ ਕੇ, ਨੇਤਰ ਮੂੰਦ ਕੇ ਉਸ ਵੇਲੇ ਸਮਾਧੀ ਸਥਿਤ ਹੋ ਕੇ ਬਹਿ ਗਿਆ। ਉਹ ਜੰਗਲ ਦੇ ਵਿੱਚ ਕਿਆਲੀ ਸੀ, ਬੱਕਰੀਆਂ ਚਾਰਦਾ, ਉੱਥੇ ਪਹੁੰਚਿਆ। ਸਾਧ ਸੰਗਤ ਜਿਸ ਵੇਲੇ ਉਹਦੀ ਦ੍ਰਿਸ਼ਟੀ ਪਈ, ਉਹਨ ਦੇਖਿਆ ਵੀ ਕੋਈ ਸਾਧੂ ਮਹਾਤਮਾ ਆਏ ਹੋਏ ਹੈ, ਬੈਠੇ ਨੇ ਸਮਾਧੀ ਵਿੱਚ ਨੇ, ਜੰਗਲ ਵਿੱਚ ਬੈਠੇ ਨੇ, ਪਤਾ ਨਹੀਂ ਕਦੋਂ ਕਦੇ ਬੈਠੇ ਨੇ। ਇਹਨਾਂ ਨੇ ਕੋਈ ਰੋਟੀ ਜਲ ਪਾਣੀ ਛਕਿਆ ਕਿ ਨਹੀਂ ਛਕਿਆ, ਕੋਈ ਭੁੱਖੇ ਬੈਠੇ ਹੈ। ਇਹ ਵਾਪਸ ਆਪਣੇ ਪਿੰਡ ਆਇਆ, ਪਿੰਡ ਦੇ ਲੋਕਾਂ ਨੂੰ ਖਬਰ ਦਿੱਤੀ ਕਿ ਭਾਈ ਨਗਰ ਦੇ ਵਾਰ ਵਾਰ ਇੱਕ ਸਾਧੂ ਜੰਗਲਾਂ 'ਚ ਬੈਠਾ ਹੋਇਆ ਹੈ, ਪਤਾ ਨਹੀਂ ਕਦੋਂ ਕਦਾ ਬੈਠਾ ਹੋਣਾ, ਕੁਝ ਖਾਧਾ ਪੀਤਾ ਨਹੀਂ ਹੈ, ਇਹਦੀ ਖਬਰ ਨਹੀਂ। ਚਲੋ ਸਾਨੂੰ ਚਾਹੀਦਾ ਹੈ ਆਪਾਂ ਖਬਰ ਲਈਏ ਚੱਲ ਕੇ ਉਹਨਾਂ ਦੀ। ਸਾਧ ਸੰਗਤ ਉਸ ਵੇਲੇ ਨਗਰ ਦੇ ਲੋਕ ਬੜੇ ਉਤਸ਼ਾਹ ਨਾਲ ਪਕਵਾਨ ਤਿਆਰ ਕੀਤੇ ਨੇ, ਦੁੱਧ ਆਦਿਕ ਲਿਆ, ਲੈ ਕੇ ਪਦਾਰਥ ਉੱਥੇ ਪਹੁੰਚ ਗਏ। ਉਹ ਮਹਾਤਮਾ ਨੂੰ ਜਾ ਕੇ ਬੁਲਾਇਆ, ਉਹ ਅੱਖਾਂ ਬੰਦ ਕਰਕੇ ਬੈਠੇ ਰਹੇ, ਬੋਲਣ ਤੋਂ ਵੀ ਅੱਗੋਂ ਜਵਾਬ ਨਹੀਂ ਦਿੰਦੇ, ਚੁੱਪਚਾਪ ਬੈਠੇ ਰਹੇ। ਉਵੇਂ ਹੀ ਉਹ ਪਿੰਡ ਦੇ ਲੋਕ ਪਦਾਰਥ ਅੱਗੇ ਰੱਖ ਕੇ ਅਤੇ ਆਪਣੇ ਨਗਰ ਨੂੰ ਵਾਪਸ ਮੁੜ ਗਏ। ਉਹ ਬੱਕਰੀਆਂ ਚਾਰਨ ਵਾਲਾ ਰੋਜ਼ ਜੰਗਲ ਜਾਂਦਾ ਸੀ, ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਸਾਧੂ ਨੇ ਤੇ ਸਮਾਧੀ ਉੱਦਾਂ ਹੀ ਲਾਈ ਹੈ, ਇਹ ਤਾਂ ਛਕਦਾ ਹੀ ਕੁਝ ਨਹੀਂ ਹੈ, ਉੱਦਾਂ ਹੀ ਪਿਆ ਹੋਇਆ ਸਾਰਾ ਸਾਜੋ ਸਮਾਨ, ਕਿਤੇ ਭੁੱਖ ਦੇ ਦੁੱਖ ਨਾਲ ਇਹ ਚੜ੍ਹਾਈ ਨਾ ਕਰ ਜਾਣ, ਇਹਦਾ ਦੋਸ਼ ਸਾਡੇ ਪਿੰਡ ਦੇ ਲੋਕਾਂ ਨੂੰ ਲੱਗੇਗਾ ਵੀ ਸਾਡੇ ਨਗਰ ਦੇ ਨੇੜੇ ਰਹਿ ਕੇ ਅਸੀਂ ਜੇ ਇਹਨਾਂ ਦੀ ਦੇਖਭਾਲ ਨਹੀਂ ਕੀਤੀ, ਸਾਧੂ ਮਹਾਤਮਾ ਨੇ ਚੜ੍ਹਾਈ ਕਰ ਗਏ ਤਾਂ ਸਾਨੂੰ ਦੋਸ਼ ਲੱਗੇਗਾ। ਪਿੰਡ ਦੇ ਲੋਕਾਂ ਨੂੰ ਫਿਰ ਖਬਰ ਦਿੱਤੀ, ਸਾਰੇ ਗਏ ਸਾਧ ਸੰਗਤ, ਫਿਰ ਪਦਾਰਥ ਲੈ ਕੇ ਪਹੁੰਚੇ, ਵੇਖਿਆ ਵੀ ਹੱਠੀ ਬੜਾ ਸਾਧੂ ਹੈ, ਇਹਨੇ ਆਪ ਛਕਣਾ ਨਹੀਂ, ਕਿਉਂ ਨਾ ਆਪਾਂ ਹੀ ਇਹਦੇ ਮੂੰਹ ਵਿੱਚ ਪਾ ਦਈਏ। ਸਾਧ ਸੰਗਤ ਉਸ ਵੇਲੇ ਰੋਟੀ ਦਾ ਟੁਕੜਾ ਤੋੜ ਕੇ ਸਾਧ ਸੰਗਤ ਇਹਦੇ ਮੂੰਹ ਵਿੱਚ ਜਦੋਂ ਪਾਉਣ ਲੱਗੇ ਨਾ, ਇਹ ਮਹਾਤਮਾ ਖਿੜਖਿੜਾ ਕੇ ਹੱਸ ਪਿਆ। ਲੋਕ ਬੜੇ ਆਸ਼ਚਰਯ ਹੋਏ ਵੀ ਹੱਸਦਾ ਕਾਹਤੇ ਹੈ। ਕਹਿਣ ਲੱਗਾ ਜੀ ਮੈਂ ਤਾਂ ਪਰਖ ਹੀ ਰਿਹਾ ਸੀ ਵੀ ਰੱਬ ਬੈਠਿਆਂ ਨੂੰ ਵੀ ਦਿੰਦਾ ਹੈ, ਮੈਨੂੰ ਹੁਣ ਯਕੀਨ ਹੋ ਗਿਆ, ਪਰਮੇਸ਼ਰ ਵਾਹਿਗੁਰੂ ਚਾਹਵੇ ਤਾਂ ਮੂੰਹ ਵਿੱਚ ਵੀ ਪਵਾ ਦਿੰਦਾ ਹੈ। ਇਸ ਲਈ ਉਹ ਪਰਮੇਸ਼ਰ ਇਹੋ ਜਿਹਾ ਪ੍ਰਤਪਾਲ ਅਪਿਆਓ ਦੇ ਭੋਜਨ ਦਿੰਦਾ ਹੈ। ਕੱਚ ਊਣ ਨਾ ਹੋਈ। ਕੋਈ ਕਿਸੇ ਪ੍ਰਕਾਰ ਦੀ ਊਣਤਾ ਹੀ ਨਹੀਂ ਹੈ ਵਾਹਿਗੁਰੂ ਵਿੱਚ, ਉਹ ਸਮਰੱਥ ਹੈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਸਵਾਸ ਸਵਾਸ ਸੰਭਾਲਦਾ ਹੈ, ਹਰ ਸਾਹ ਆਉਂਦੇ ਜਾਂਦੇ ਅਤੇ ਸਾਧ ਸੰਗਤ ਉੱਪਰ ਪਾਲਣਾ ਕਰਦਾ। ਅਛਲ ਅਛੇਦ ਅਪਾਰ ਪ੍ਰਭ, ਉੱਚਾ ਜਾਕਾ ਰੂਪ, ਅਛਲ ਰੂਪ ਹੈ, ਉਹਨੂੰ ਕੋਈ ਛੱਡ ਨਹੀਂ ਸਕਦਾ, ਅਛੇਦ ਉਹਨੂੰ ਕੋਈ ਬਿੰਨ ਨਹੀਂ ਸਕਦਾ, ਅਪਾਰ ਪਾਰਾਵਾਰ ਤੋਂ ਰਹਿਤ ਹੈ ਪਰਮੇਸ਼ਰ, ਉੱਚਾ ਅਤ ਉੱਚਾ, ਉਹ ਮੋਹਨ ਜਿਹੜਾ ਹੈ ਨਾ ਉਹ ਸਭ ਤੋਂ ਉੱਚਾ ਹੈ ਵਾਹਿਗੁਰੂ, ਸਭ ਤੋਂ ਵੱਡਾ ਹੈ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਇਹੋ ਜਿਹਾ ਉਹਦਾ ਰੂਪ ਹੈ। ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ, ਜਿਹੜੇ ਗੁਰਮੁਖ ਨੇ ਨਾ ਉਹਨੂੰ ਜਪ ਜਪ ਕੇ ਆਨੰਦ ਕਰਦੇ ਨੇ, ਖੁਸ਼ੀਆਂ ਮਨਾਉਂਦੇ ਨੇ, ਉਹਦੇ ਜਾਪ ਨੂੰ ਜਪ ਜਪ ਕੇ ਹੀ ਆਨੰਦ ਸਰੂਪ ਦਾ ਆਨੰਦ ਮਾਣਦੇ ਹਨ। ਅਚਰਜ ਅਨੂਪ, ਉਹਦੇ ਕੌਤਕ ਆਸ਼ਚਰਯ ਹਨ, ਆਸ਼ਚਰਯ, ਵਾਹਿਗੁਰੂ ਵੀ ਆਸ਼ਚਰਯ ਹੈ, ਵਾਹਿਗੁਰੂ ਦਾ ਨਾਮ ਵੀ ਆਸ਼ਚਰਯ ਹੈ। ਵਾਹਿਗੁਰੂ ਦਾ ਅਰਥ ਹੀ ਸਾਧ ਸੰਗਤ ਇਹ ਹੈ, ਵਾਹਿ ਨਾਮ ਆਸ਼ਚਰਯ ਕੋ, ਉਹ ਪਰਮੇਸ਼ਰ ਆਸ਼ਚਰਯ ਹੈ। ਅਤੇ ਅਨੂਪ ਹੁੰਦਾ ਉਪਮਾ ਤੋਂ ਰਹਿਤ, ਉਹਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਦਾ, ਹੁਣ ਬੇਨਤੀ ਪੂਰਵਕ ਸਾਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਦੇ ਅੱਗੇ ਕਿਵੇਂ ਬੇਨਤੀ ਕਰਨੀ ਹੈ। ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਕਰੋ, ਸਾ ਮਤ ਦੇਹੋ, ਮੈਨੂੰ ਉਹ ਮਤ ਦੇਹੋ ਦਿਆਲ ਦਿਆਲੂ ਪਰਮੇਸ਼ਰ ਜੀ, ਜਿਤ ਤੁਮੇ ਅਰਾਦਾ, ਜਿਵੇਂ ਮੈਂ ਤੁਹਾਨੂੰ ਅਰਾਧਾ, ਜਿਵੇਂ ਤੁਹਾਨੂੰ ਮੈਂ ਯਾਦ ਕਰਾਂ, ਤੇਰੀ ਯਾਦ ਵਿੱਚ ਜੁੜਾਂ, ਤੇਰੀ ਬੰਦਗੀ ਵਿੱਚ ਜੁੜਾਂ। ਸੇਖ ਫਰੀਦੈ ਖੈਰ ਦੀਜੈ ਬੰਦਗੀ, ਉਹ ਬੰਦਗੀ ਦੀ ਦਾਤ ਮੇਰੀ ਝੋਲੀ 'ਚ ਪਾਓ, ਉਹ ਮਤ ਮੈਨੂੰ ਦਿਓ ਜਿਹੜੀ ਸ੍ਰੇਸ਼ਟ ਅਕਲ ਦੇ ਨਾਲ ਮੈਂ ਤੈਨੂੰ ਸਿਮਰਾਂ, ਤੈਨੂੰ ਚੇਤੇ ਕਰਾਂ, ਤੇਰੀ ਯਾਦ ਵਿੱਚ ਜੁੜਾਂ, ਤੇਰੀ ਬੰਦਗੀ 'ਚ ਜੁੜ ਸਕਾਂ, ਇਹ ਮੈਨੂੰ ਮਤ ਦੇਣੀ ਕਰੋ। ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਧਾ, ਅਖੀਰਲੀ ਪੰਕਤੀ 'ਚ ਮਹਾਰਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹੋਏ ਕਹਿੰਦੇ ਨੇ, ਮੈਂ ਦਾਨ ਮੰਗਦਾ ਹਾਂ ਵਾਹਿਗੁਰੂ ਤੋਂ। ਕੀ ਦਾਨ ਮੰਗਦੇ ਨੇ? ਰੇਨ ਪੱਗ ਸਾਧਾ, ਮੈਨੂੰ ਸਾਧੂਆਂ ਦੀ ਧੂੜੀ ਬਣਾ ਦੇ ਪਰਮੇਸ਼ਰ, ਅਥਵਾ ਉਹਨਾਂ ਗੁਰਮੁਖਾਂ ਦੀ ਧੂੜੀ। ਦਾਨ ਮਹਿੰਦਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈ ਹੈ, ਸੋ ਉਹਨਾਂ ਦੀ ਧੂੜੀ ਮੈਨੂੰ ਮਿਲ ਜੇ ਤਾਂ ਮੈਂ ਮੱਥੇ ਨੂੰ ਲਾਵਾਂ। ਇਸੇ ਪ੍ਰਕਾਰ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਧੂੜੀ ਬਣਾ ਦਿਓ, ਅਥਵਾ ਮੇਰੇ 'ਚ ਇੰਨੀ ਨਿਮਰਤਾ ਲੈ ਆਓ ਸੱਚੇ ਪਾਤਸ਼ਾਹ, ਹਉਮੈ ਚਲੀ ਜਾਵੇ, ਹਉਮੈ ਨਿਕਲ ਜਾਏ, ਮੈਂ ਸਭ ਦੀ ਚਰਨ ਧੂੜ ਬਣ ਕੇ ਇੰਨੀ ਨਿਮਰਤਾ ਆ ਜਾਵੇ ਕਿ ਵਾਹਿਗੁਰੂ ਤੈਨੂੰ ਸੇਵਦਾ ਰਹਾਂ, ਤੈਨੂੰ ਸੇਵਾਂ, ਅਤੇ ਮੈਨੂੰ ਇਹ ਕਿਰਪਾ ਕਰਕੇ ਬਖਸ਼ਿਸ਼ ਕਰੋ, ਫਿਰ ਜਹਿ ਜਹਿ ਪੇਖੋਂ ਤੈ ਹਜ਼ੂਰ ਦੂਰ ਕਤਹੋਂ ਨਾ ਜਾਈ, ਇਹ ਬਖਸ਼ਿਸ਼ ਮੇਰੇ ਤਾਂ ਵੀ ਪ੍ਰਾਪਤ ਹੋ ਜਾਵੇ। ਸੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਧਨਾਸਰੀ ਰਾਗਣੀ ਰਾਹੀਂ ਇਹ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਗੁਰੂ ਕਾ ਉਪਦੇਸ਼ ਹਿਰਦੇ 'ਚ ਵੱਸ ਜਾਵੇ ਤਾਂ ਸਾਡਾ ਵੀ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਆਪੇ ਮੇਲੇ ਦੀ ਬਖਸ਼ਿਸ਼ ਹੋ ਸਕੇ। ਬੇਅੰਤ ਭੁੱਲਾਂ ਚੁੱਕਾਂ ਆਪ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਬਖਸ਼ ਲੈਣੀਆਂ ਜੀ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।